ਯਹੂਨਾ ਦੀ ਅੰਜੀਲ ਅਧਿਆਇ 11। ਮਰੀਅਮ ਔਰ ਉਹਦੀ ਭੈਣ ਮਾਰਥਾ ਦੀ ਨਗਰੀ ਬੈਤਨੀਆਂ ਦਾ ਲਾਜ਼ਰ ਨਾਮੇ ਇੱਕ ਮਨੁੱਖ ਬਿਮਾਰ ਸੀ। ਇਹ ਉਹ ਮਰੀਅਮ ਸੀ ਜਿਨ ਪ੍ਰਭੂ ਨੂੰ ਅਤਰ ਮਲਿਆ ਔਰ ਆਪਣਿਆਂ ਵਾਲਾਂ ਨਾਲ ਉਹਦੇ ਚਰਨ ਪੂੰਜੇ ਸਨ। ਉਸੇ ਦਾ ਭਰਾ ਲਾਜ਼ਰ ਬਿਮਾਰ ਸੀ, ਇਸ ਲਈ ਦੋਹਾਂ ਭੈਣਾਂ ਨੇ ਉਹਨੂੰ ਕਹਾ ਭੇਜਿਆ,
ਪ੍ਰਭੂ ਜੀ ਵੇਖ, ਜਿਸ ਨਾਲ ਤੂੰ ਹਿੱਤ ਕਰਦਾ ਹੈ ਸੋ ਬਿਮਾਰ ਹੈ।
ਯਸੂ ਨੇ ਸੁਣ ਕੇ ਕਿਹਾ,
ਇਹ ਬਿਮਾਰੀ ਮੌਤ ਦੀ ਨਹੀਂ ਸਗੋਂ ਪਰਮੇਸ਼ਵਰ ਦੀ ਵਡਿਆਈ ਦੇ ਨਿਮਿਤ ਹੈ, ਜੋ ਇਸ ਤੋਂ ਪਰਮੇਸ਼ਵਰ ਦੇ ਪੁੱਤਰ ਦੀ ਵਡਿਆਈ ਹੋਵੇ।
ਯਸੂ ਮਾਰਥਾ ਨੂੰ ਅਤੇ ਉਹਦੀ ਭੈਣ ਔਰ ਲਾਜ਼ਰ ਨੂੰ ਪਿਆਰ ਕਰਦਾ ਸੀ, ਸੋ ਜਾਂ ਉਸਨੇ ਸੁਣਿਆ ਭਈ ਉਹ ਬਿਮਾਰ ਹੈ ਤਾਂ ਉਹ ਜਿੱਥੇ ਸੀ ਉਸ ਵੇਲੇ 2 ਦਿਨ ਉੱਥੇ ਹੀ ਰਿਹਾ। ਤਦ ਇਹਦੇ ਪਿੱਛੇ ਉਸਨੇ ਚੇਲਿਆਂ ਨੂੰ ਆਖਿਆ,
ਆਓ ਅਸੀਂ ਫੇਰ ਯਹੂਦੀਆਂ ਨੂੰ ਚੱਲੀਏ।
ਚੇਲਿਆਂ ਨੇ ਉਸ ਨੂੰ ਆਖਿਆ,
ਸਵਾਮੀ ਜੀ, ਯਹੂਦੀ ਤੈਨੂੰ ਹੁਣੇ ਪਥਰਾ ਕਰਨਾ ਚਾਹੁੰਦੇ ਸਨ ਅਤੇ ਤੂੰ ਫੇਰ ਉੱਥੇ ਜਾਂਦਾ ਹੈ?
ਯਸੂ ਨੇ ਉੱਤਰ ਦਿੱਤਾ,
ਕਿ ਦਿਨ ਭਰ ਦੇ 12 ਘੰਟੇ ਨਹੀਂ ਹਨ? ਜੇ ਕੋਈ ਦਿਨ ਨੂੰ ਤੁਰੇ ਤਾਂ ਉਹ ਠੋਕਰ ਨਹੀਂ ਖਾਂਦਾ, ਕਿਉਂ ਜੋ ਉਹ ਇਸ ਜਗਤ ਦਾ ਚਾਨਣ ਵੇਖਦਾ ਹੈ। ਪਰ ਜੇ ਕੋਈ ਰਾਤ ਨੂੰ ਤੁਰੇ ਤਾਂ ਠੋਕਰ ਖਾਂਦਾ ਹੈ, ਕਿਉਂ ਜੋ ਉਹਦੇ ਵਿੱਚ ਚਾਨਣ ਨਹੀਂ ਹੈ।
ਉਸਨੇ ਇਹ ਗੱਲਾਂ ਆਖੀਆਂ ਅਤੇ ਇਹਦੇ ਮਗਰੋਂ ਉਹਨਾਂ ਨੂੰ ਕਿਹਾ,
ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਪਰ ਮੈਂ ਜਾਣਦਾ ਹਾਂ ਬਈ ਉਹਨੂੰ ਜਗਾਵਾਂ।
ਉਪਰੰਤ ਚੇਲਿਆਂ ਨੇ ਉਸ ਨੂੰ ਆਖਿਆ,
ਪ੍ਰਭੂ ਜੀ, ਜੇ ਉਹ ਸੌਂ ਗਿਆ ਹੈ ਤਾਂ ਬਚ ਜਾਊ।
ਯਸੂ ਨੇ ਤਾਂ ਉਹਦੀ ਮੌਤ ਦੀ ਗੱਲ ਕੀਤੀ ਸੀ, ਪਰ ਉਹ ਸਮਝੇ ਜੋ ਉਸਨੇ ਨੀਂਦ ਦੇ ਆਰਾਮ ਦੀ ਗੱਲ ਆਖੀ ਹੈ। ਉਪਰੰਤ ਯਸੂ ਨੇ ਉਹਨਾਂ ਨੂੰ ਸਾਫ਼ ਸਾਫ਼ ਆਖ ਦਿੱਤਾ,
ਲਾਜ਼ਰ ਮਰ ਗਿਆ ਹੈ ਅਤੇ ਮੈਂ ਤੁਹਾਡੀ ਖਾਤਰ ਪ੍ਰਸੰਨ ਹਾਂ ਜੋ ਮੈਂ ਉੱਥੇ ਨਾ ਸਾਂ, ਤਾਂ ਜੋ ਤੁਸੀਂ ਨਿਹਚਾ ਕਰੋ, ਪਰ ਆਓ ਉਸ ਕੋਲ ਚੱਲੀਏ।
ਤਾਂ ਥੋਮਾ ਨੇ, ਜਿਹੜਾ ਦੀਦਮੁਸ ਕਰਕੇ ਸਦੀਦਾ ਹੈ, ਆਪਣੇ ਗੁਰ ਭਾਈਆਂ ਨੂੰ ਕਿਹਾ,
ਆਓ ਅਸੀਂ ਵੀ ਚੱਲੀਏ ਬਈ ਉਹਦੇ ਨਾਲ ਮਰੀਏ।
ਫਿਰ ਯਸੂ ਨੇ ਆਣ ਕੇ ਮਲੂਮ ਕੀਤਾ, ਜੋ ਉਹਨੂੰ ਕਬਰ ਵਿੱਚ ਪਏ 4 ਦਿਨ ਹੋ ਚੁੱਕੇ ਹਨ। ਬੈਤਨੀਆਂ ਯਰੂਸ਼ਲਮ ਦੇ ਨੇੜੇ ਕੋਖ ਵਾਟ ਸੀ, ਔਰ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰੀਅਮ ਦੇ ਕੋਲ ਆਏ ਹੋਏ ਸਨ, ਜੋ ਉਹਨਾਂ ਦੇ ਭਰਾ ਦੇ ਵਿਖੇ ਉਹਨਾਂ ਦਾ ਮਨ ਤਰਾਵਾ ਕਰਨ। ਉਪਰੰਤ ਮਾਰਥਾ ਨੇ ਜਾਂ ਸੁਣਿਆ ਕਿ ਯਸੂ ਆਉਂਦਾ ਹੈ ਤਾਂ ਉਸ ਨੂੰ ਮਿਲਣ ਗਈ, ਪਰ ਮਰੀਅਮ ਘਰ ਵਿੱਚ ਬੈਠੀ ਰਹੀ। ਤਦ ਮਾਰਥਾ ਨੇ ਯਸੂ ਨੂੰ ਆਖਿਆ,
ਪ੍ਰਭੂ ਜੀ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ, ਅਤੇ ਮੈਂ ਹੁਣ ਵੀ ਜਾਣਦੀ ਹਾਂ ਭਈ ਜੋ ਕੁਛ ਤੂੰ ਪਰਮੇਸ਼ਰ ਤੋਂ ਮੰਗੇ ਸੋ ਪਰਮੇਸ਼ਰ ਤੈਨੂੰ ਦੇਉ।
ਯਸੂ ਨੇ ਉਹਨੂੰ ਆਖਿਆ,
ਤੇਰਾ ਭਰਾ ਜੀ ਉੱਠੇਗਾ।
ਮਾਰਥਾ ਨੇ ਉਸ ਨੂੰ ਆਖਿਆ,
ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ।
ਯਸੂ ਨੇ ਉਹਨੂੰ ਕਿਹਾ,
ਕਿਆਮਤ ਅਤੇ ਜਿਉਣ ਮੈਂ ਹਾਂ, ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ, ਅਤੇ ਹਰ ਕੋਈ ਜਿਹੜਾ ਜਿਉਂਦਾ ਹੈ ਔਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸੁਦੀਪਕ ਕਾਲ ਤੀਕੂ ਕਦੇ ਨਾ ਮਰੇਗਾ। ਕੀ ਤੂੰ ਇਸ ਗੱਲ ਦੀ ਪ੍ਰਤੀਤ ਕਰਦੀ ਹੈ?
ਉਨ ਉਸ ਨੂੰ ਆਖਿਆ,
ਹਾਂ ਪ੍ਰਭੂ, ਮੈਂ ਪ੍ਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈ, ਪਰਮੇਸ਼ਰ ਦਾ ਪੁੱਤਰ, ਜਿਹੜਾ ਜਗਤ ਵਿੱਚ ਆਉਣ ਵਾਲਾ ਸੀ।
ਇਹ ਕਹਿ ਕੇ ਉਹ ਚਲੀ ਗਈ ਅਤੇ ਆਪਣੀ ਭੈਣ ਮਰੀਅਮ ਨੂੰ ਚੁੱਪ ਕੀਤੀ ਸੱਦ ਕੇ ਬੋਲੀ,
ਗੁਰੂ ਆਇਆ ਹੋਇਆ ਹੈ ਅਤੇ ਤੈਨੂੰ ਸੱਦਦਾ ਹੈ।
ਜਾਂ ਉਹਨੇ ਇਹ ਗੱਲ ਸੁਣੀ ਤਾਂ ਚੱਟ ਉੱਠ ਕੇ ਉਸਦੇ ਕੋਲ ਗਈ। ਯਸੂ ਅਜੇ ਪਿੰਡ ਵਿੱਚ ਨਹੀਂ ਸੀ ਆਇਆ, ਪਰ ਉਸੇ ਥਾਂ ਸੀ ਜਿੱਥੇ ਮਾਰਥਾ ਉਸਨੂੰ ਮਿਲੀ ਸੀ। ਫਿਰ ਉਹ ਯਹੂਦੀ ਜਿਹੜੇ ਉਹਦੇ ਨਾਲ ਘਰ ਵਿੱਚ ਸਨ ਅਤੇ ਉਹਦਾ ਮਨ ਤਰਾਉਂਦੇ ਸਨ, ਜਾਂ ਮਰੀਅਮ ਨੂੰ ਵੇਖਿਆ ਜੋ ਉਹ ਛੇਤੀ ਨਾਲ ਉੱਠ ਕੇ ਬਾਹਰ ਚਲੀ ਗਈ ਹੈ, ਤਾਂ ਇਹ ਸਮਝ ਕੇ ਭਈ ਉਹ ਕਬਰ ਉੱਤੇ ਰੋਣ ਜਾਂਦੀ ਹੈ, ਉਹਦੇ ਮਗਰ ਹੋ ਤੁਰੇ। ਸੋ ਜਾਂ ਮਰੀਅਮ ਉਸ ਥਾਂ ਆਈ ਜਿੱਥੇ ਯਸੂ ਸੀ, ਤਾਂ ਉਸਨੂੰ ਵੇਖ ਕੇ ਉਸਦੇ ਪੈਰੀ ਪਈ ਅਤੇ ਉਸਨੂੰ ਆਖਿਆ,
ਪ੍ਰਭੂ ਜੀ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।
ਉਪਰੰਤ ਜਾਂ ਯਸੂ ਨੇ ਉਹਨੂੰ ਰੋਂਦਿਆ ਅਤੇ ਉਹਨਾਂ ਯਹੂਦੀਆਂ ਨੂੰ ਜੋ ਉਹਦੇ ਨਾਲ ਆਏ ਸਨ ਰੋਂਦੇ ਵੇਖਿਆ, ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ ਔਰ ਆਖਿਆ,
ਤੁਸਾਂ ਉਹਨੂੰ ਕਿੱਥੇ ਰੱਖਿਆ ਹੈ?
ਉਹਨਾਂ ਉਸਨੂੰ ਆਖਿਆ,
ਪ੍ਰਭੂ ਜੀ, ਆ ਵੇਖ।
ਯਸੂ ਰੋਇਆ। ਇਸ ਤੇ ਯਹੂਦੀ ਬੋਲੇ,
ਵੇਖੋ ਇਹ ਉਸ ਨਾਲ ਕਿੱਡਾ ਹਿੱਤ ਕਰਦਾ ਸੀ।
ਪਰ ਕਈ ਉਹਨਾਂ ਵਿੱਚੋਂ ਬੋਲੇ,
ਕਿ ਇਹ ਜਿਹਨੇ ਅੰਨੇ ਦੀਆਂ ਅੱਖਾਂ ਖੋਲੀਆਂ ਇੰਨਾ ਵੀ ਨਾ ਕਰ ਸਕਿਆ ਜੋ ਇਹ ਮਨੁੱਖ ਨਾ ਮਰਦਾ?
ਤਾਂ ਯਸੂ ਆਪਣੇ ਜੀ ਵਿੱਚ ਫੇਰ ਕਲਪਦਾ ਹੋਇਆ ਕਬਰ ਉੱਤੇ ਆਇਆ। ਉਹ ਇੱਕ ਗੁਫਾ ਸੀ ਅਤੇ ਉਸ ਉੱਤੇ ਇੱਕ ਪੱਥਰ ਧਰਿਆ ਹੋਇਆ ਸੀ। ਯਸੂ ਨੇ ਆਖਿਆ,
ਇਸ ਪੱਥਰ ਨੂੰ ਹਟਾ ਦਿਓ।
ਉਸ ਮੁਰਦੇ ਦੀ ਭੈਣ ਮਾਰਥਾ ਨੇ ਉਸ ਨੂੰ ਆਖਿਆ,
ਪ੍ਰਭੂ ਜੀ, ਉਸ ਕੋਲੋਂ ਤਾਂ ਹੁਣ ਸੜਿਆਨ ਆਉਂਦੀ ਹੈ, ਕਿਉਂ ਜੋ ਉਹਨੂੰ 4 ਦਿਨ ਹੋਏ ਹਨ।
ਯਸੂ ਨੇ ਉਹਨੂੰ ਕਿਹਾ,
ਕਿ ਮੈਂ ਤੈਨੂੰ ਨਹੀਂ ਆਖਿਆ ਬਈ ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ਵਰ ਦੀ ਵਡਿਆਈ ਵੇਖੇਂਗੀ?
ਸੋ ਉਹਨਾਂ उस पत्थर नूं हटा दिता अते यीशु ने अखां उतां करके आख्या,
हे पिता, मैं तेरा शुक्र करता हाँ जो तैं मेरी सुनी अते मैं जानिया जो तू मेरी सदा सुनदा है, पर इन्हां लोकां दे कारण जिहड़े आले दुआले खड़े हन मैं आख्या तां उह प्रतीत करन जो तैं मैनूं कल्या।
यह कह के उच्ची आवाज मारी,
लाजर बाहर आ।
वो जिहड़ा मोया होया सी कफन नाल हाथ पैर बधे हुए बाहर निकल आया और उहदे मुंह उत्ते रुमाल वलेटिया होया सी। यीशु ने उहनां नूं आख्या,
ओह नूं खोलो अते जान दिओ।
तदों बथेरिया ने उहनां यहूदियां विचों जिहड़े मरियम कोल आए सन यह जो कुछ यीशु ने कीता वेख के उस उत्ते नेचा कीती, पर उहनां विचों कईआं ने फरीसियां दे कोल जा के ਉਹ ਕੰਮ ਜਿਹੜੇ ਯਿਸੂ ਨੇ ਕੀਤੇ ਸਨ ਦੱਸ ਦਿੱਤੇ। ਇਸ ਲਈ ਪ੍ਰਧਾਨ ਜਾਜਕਾਂ ਅਤੇ ਫਰੀਸੀਆਂ ਨੇ ਮਹਾਸਭਾ ਇਕੱਠੀ ਕਰਕੇ ਕਿਹਾ,
ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ।
ਜੇ ਅਸੀਂ ਉਸ ਨੂੰ ਐਵੇਂ ਛੱਡ ਦਈਏ ਤਾਂ ਸਭ ਉਸ ਉੱਤੇ ਨੀਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਹਰ ਨਾਲੇ ਸਾਡੀ ਕੌਮ ਵੀ ਲੈ ਲੈਣਗੇ।
ਔਰ ਉਹਨਾਂ ਵਿੱਚੋਂ ਕਯਾਫਾ ਨਾਮੀ ਇੱਕ ਨੇ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ ਉਹਨਾਂ ਨੂੰ ਆਖਿਆ,
ਤੁਸੀਂ ਕੁਛ ਨਹੀਂ ਜਾਣਦੇ ਅਤੇ ਨਹੀਂ ਸੋਚਦੇ ਹੋ ਭਈ ਤੁਹਾਡੇ ਲਈ ਇਹੋ ਹੀ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ ਨਾ ਕਿ ਸਾਰੀ ਕੌਮ ਦਾ ਨਾਸ ਹੋਵੇ।
ਪਰ ਇਹ ਉਸਨੇ ਆਪਣੀ ਵੱਲੋਂ ਨਹੀਂ ਕਿਹਾ, ਪਰ ਇਸ ਕਾਰਨ ਜੋ ਉਸ ਸਾਲ ਸਰਦਾਰ ਜਾਜਕ ਸੀ ਅਗਮ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਉਸ ਕੌਮ ਦੇ ਬਦਲੇ ਮਰਨ ਨੂੰ ਸੀ ਅਤੇ ਨਿਰਾ ਉਸੇ ਕੌਮ ਦੇ ਬਦਲੇ ਨਹੀਂ ਸਗੋਂ ਇਸ ਲਈ ਵੀ ਜੋ ਉਹ ਪਰਮੇਸ਼ਰ ਦਿਆਂ ਬਾਲਕਾਂ ਨੂੰ ਜੋ ਖਿੰਡੇ ਹੋਏ ਹਨ ਇਕੱਠਿਆਂ ਕਰਕੇ ਇੱਕੋ ਬਣਾਵੇ। ਸੋ ਉਹਨਾਂ ਨੇ ਉਸੇ ਦਿਨ ਤੋਂ ਮਤਾ ਪਕਾਇਆ ਭਈ ਉਸ ਨੂੰ ਜਾਨੋ ਮਾਰਨ। ਇਸ ਕਾਰਨ ਯਿਸੂ ਫਿਰ ਯਹੂਦੀਆਂ ਵਿੱਚ ਖੁੱਲ੍ਹਮ ਖੁੱਲ੍ਹਾ ਨਾ ਫਿਰਿਆ, ਪਰ ਉੱਥੋਂ ਉਜਾੜ ਦੇ ਲਾਗੇ ਦੇ ਦੇਸ਼ ਵਿੱਚ ਇਫਰਾਇਮ ਕਰਕੇ ਇੱਕ ਨਗਰ ਨੂੰ ਗਿਆ ਅਤੇ ਚੇਲਿਆਂ ਸਣੇ ਉੱਥੇ ਰਿਹਾ। ਪਰ ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ ਅਤੇ ਅਨੇਕ ਲੋਕ ਆਪ ਨੂੰ ਸ਼ੁੱਧ ਕਰਨ ਲਈ ਤਿਉਹਾਰ ਤੋਂ ਪਹਿਲਾਂ ਪਿੰਡ ਤੋਂ ਯਰੂਸ਼ਲਮ ਨੂੰ ਗਏ। ਸੋ ਉਹਨਾਂ ਨੇ ਯਿਸੂ ਦੀ ਪਾਲ ਕੀਤੀ ਅਤੇ ਹੈਕਲ ਵਿੱਚ ਖੜੇ ਹੋ ਕੇ ਆਪੋ ਵਿੱਚ ਹੀ ਕਹਿਣ ਲੱਗੇ,
ਤੁਸੀਂ ਕੀ ਸਮਝਦੇ ਹੋ ਕਿ ਉਹ ਇਸ ਤਿਉਹਾਰ ਉੱਤੇ ਨਹੀਂ ਆਊਗਾ?
ਅਤੇ ਪ੍ਰਧਾਨ ਜਾਜਕਾਂ ਔਰ ਫਰੀਸੀਆਂ ਨੇ ਹੁਕਮ ਕੀਤਾ ਸੀ ਕਿ ਜੇ ਕੋਈ ਜਾਣਦਾ ਹੋਵੇ ਜੋ ਉਹ ਕਿੱਥੇ ਹੈ ਤਾਂ ਦੱਸ ਦੇਵੇ ਭਈ ਉਹ ਉਸ ਨੂੰ ਫੜ ਲੈਣ।